ਅੱਜ ਦੀਆਂ ਮੁੱਖ ਖਬਰਾਂ ਵਿੱਚ ਨਵੇਂ ਸਾਲ ਦੇ ਜਸ਼ਨ ਪਏ ਮੱਠੇ, ਕਈ ਜਗ੍ਹਾ ਕੋਰੋਨੇ ਦੀ ਦਸਤਕ, ਵਿਕਟੋਰੀਆ ਵੱਲੋਂ ਨਿਊ ਸਾਊਥ ਵੇਲਜ਼ ਨਾਲ ਕੱਲ੍ਹ ਰਾਤ ਤੋਂ ਸਰਹੱਦ ਬੰਦ, ਮਾਸਕ ਪਾਉਣ ਸੰਬੰਧੀ ਨਵੇਂ ਐਲਾਨ ਤੇ ਵਿਰਾਟ ਕੋਹਲੀ ਤੇ ਸਟੀਵ ਸਮਿਥ ਬਣੇ ਦਹਾਕੇ ਦੇ ਸਰਵੋਤਮ ਕ੍ਰਿਕਟ ਖਿਡਾਰੀ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਵਿਕਟੋਰੀਆ ਵਿੱਚ 5 ਨਵੇਂ ਕੋਰੋਨਾ ਕੇਸਾਂ ਦਾ ਪਤਾ ਲੱਗਿਆ ਤੇ ਤਕਰੀਬਨ 70 ਲੋਕ ਇਸ ਵੇਲੇ ਸ਼ੱਕ ਦੇ ਆਧਾਰ ਤੇ ਆਪਣੇ ਆਪ ਨੂੰ ਅਲੱਗ ਥਲੱਗ ਕਰ ਰਹੇ ਨੇ। ਇਹਨਾਂ ਕੇਸਾਂ ਵਿੱਚ ਜ਼ਿਆਦਾ ਦਾ ਸੰਬੰਧ ਇੱਕ ਥਾਈ ਰੈਸਟੋਰੈਂਟ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿੱਥੋਂ ਇਹ ਲਾਗ ਸਿਡਨੀ ਤੋਂ ਆਏ ਇੱਕ ਵਿਅਕਤੀ ਤੋਂ ਲੱਗੀ ਹੋ ਸਕਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਅਜੇ ਲੌਕਡਾਊਨ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਬੁਢਾਪਾ ਸਾਂਭ ਸੰਭਾਲ ਕੇਂਦਰਾਂ ਨੂੰ ਵਾਧੂ ਅਹਿਤਿਆਤ ਵਰਤਦਿਆਂ ਮਿਲਣ ਵਾਲਿਆਂ 'ਤੇ ਪਾਬੰਦੀ ਲਾਉਣ ਲਈ ਆਖਿਆ ਗਿਆ ਹੈ। ਸਿਹਤ ਮੰਤਰੀ ਮਾਰਟਿਨ ਫੋਲੀ ਨੇ ਲੋਕਾਂ ਨੂੰ ਆਪਣਾ ਖਾਸ ਖਿਆਲ ਰੱਖਣ ਲਈ ਸਲਾਹ ਦਿੱਤੀ ਹੈ।
Do not go to New South Wales if you are in Victoria. And if you are a Victorian in New South Wales, well beyond Wollongong and the Blue Mountains, come back. This is a very serious situation. Victorians who have sacrificed so much are not going to go back to a situation where we faced what we did in the past winter. We are ahead of this. We need to stay ahead of it.
ਸ਼੍ਰੀ ਫੌਲੀ ਨੇ ਇਹ ਵੀ ਆਖਿਆ ਕਿ ਸਮੁੱਚੇ ਘਟਨਾਕ੍ਰਮ ਦੇ ਚੱਲਦਿਆਂ ਲੋਕਾਂ ਦਾ ਅੰਦਰੂਨੀ ਇਕੱਠ ਹੁਣ ਘਟਾ ਕੇ 15 ਕਰ ਦਿੱਤਾ ਗਿਆ। ਦੂਜੇ ਲੋਕਾਂ ਨਾਲ ਕਿਸੇ ਬੰਦ ਜਗ੍ਹਾ ਵਿੱਚ ਵਿਚਰਦਿਆਂ ਮਾਸਕ ਪਾ ਕੇ ਰੱਖਣ ਦੀ ਵੀ ਨਸੀਹਤ ਦਿੱਤੀ ਗਈ ਹੈ। ਆਓ ਸੁਣਦੇ ਹਾਂ ਉਹਨਾਂ ਦੁਆਰਾ ਇਸ ਬਾਰੇ ਦਿੱਤਾ ਗਿਆ ਇਹ ਬਿਆਨ।
We know that this will disrupt a whole heap of plans right across the state. We apologize for that. This virus does not respect New Year's Eve. This virus does not respect state borders. And we apologize, but these messages are necessary to keep Victorians safe.
Other New South Wales vich hoye 28000 corona testan vichon 10 lokan da corona positive paya jana vi chinta di lihaz na vekhya ja reha hai. Dr. Kerry Chant ne aakhya hai ki agar log khul ke test karwaun layi samne nahi aunde ta sakht pabandiyan launiyan pai sakdiyan ne.
Until we got the Croydon cluster, we were on a more pleasing trajectory. Obviously, the Croydon cluster has raised that spectrum. But if we start seeing cases where we don't know the source of them, particularly in the presence of low rates of community testing, that really elevates our risk threshold, and it means that we will be having to take even more precautionary action. The sooner we can find any missed cases in the community, the quicker we can close down those chains of transmission.
ਸਮੁੱਚੇ ਘਟਨਾਕ੍ਰਮ ਦੇ ਚੱਲਦਿਆਂ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਪ੍ਰੋਜੈਕਲਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਹੈ।
Can I stress again, if you're in an indoor place, if you're going grocery shopping, if you're in a place of worship, you have to wear a mask. You should be wearing a mask. But obviously in outdoor settings, if you can't guarantee social distancing, if you can't guarantee all the other factors which make it COVID safe, you should also make sure you're wearing a mask. You shouldn't be catching public transport really at this stage if you're not wearing a mask.
Victoria kal adhi raat ton New South Wales na apni sarhad band kar reha hai, ਜਦਕਿ ਦੱਖਣੀ ਆਸਟ੍ਰੇਲੀਆ ਵੱਲੋਂ ਇਹ ਕੰਮ ਅੱਜ ਰਾਤ ਲਈ ਮਿੱਥਿਆ ਗਿਆ। ਇਸ ਦੌਰਾਨ ਕੁਈਨਜ਼ਲੈਂਡ ਵਿੱਚ ਵਿਦੇਸ਼ੋਂ ਪਰਤੇ 3 ਲੋਕਾਂ 'ਚ ਕੋਰੋਨਾ ਪੋਜ਼ਿਟਿਵ ਆਉਣਾ ਚਿੰਤਾ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ। ਸਿਹਤ ਅਧਿਕਾਰੀਆਂ ਨੇ ਆਖਿਆ ਕਿ ਉਹ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿਚਲੇ ਹਾਲਾਤਾਂ 'ਤੇ ਵੀ ਖਾਸ ਨਜ਼ਰ ਰੱਖ ਰਹੇ ਨੇ। ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੂੰ ਕੋਵਿਡ ਪਾਬੰਦੀਆਂ ਦੀ ਉਲੰਘਣਾ ਦਾ ਦੋਸ਼ੀ ਨਹੀਂ ਪਾਇਆ ਗਿਆ। ਵਿਰੋਧੀ ਧਿਰ ਵੱਲੋਂ ਉਨ੍ਹਾਂ ਉੱਤੇ ਉੱਤਰੀ ਬੀਚਾਂ ਦੇ ਇਲਾਕੇ 'ਚ ਲਾਈਆਂ ਪਾਬੰਦੀਆਂ ਨੂੰ ਤੋੜਨ ਦਾ ਦੋਸ਼ ਲਾਇਆ ਗਿਆ ਸੀ। ਨਿਊ ਸਾਊਥ ਵੇਲਜ਼ ਪੁਲਿਸ ਅਸਿਸਟੈਂਟ ਕਮਿਸ਼ਨਰ ਮਿਕ ਵਿਲਿੰਗ ਨੇ ਇਸ ਬਾਰੇ ਇਹ ਬਿਆਨ ਦਿੱਤਾ ਹੈ।
That matter was investigated. Now, police responded to that, spoke to the former Prime Minister and formed the view that he was not in breach of the health order as it applied at that time. He was out with a lawful excuse exercising with another individual. That was checked and proven to be right.
ਆਸਟ੍ਰੇਲੀਆ ਵਿੱਚ ਇਸ ਵਾਰ ਨਵੇਂ ਸਾਲ ਦੀ ਧੂਮਧਾਮ ਨਹੀਂ ਹੋਵੇਗੀ। ਕੋਰੋਨਾ ਵਾਇਰਸ ਪਾਬੰਦੀਆਂ ਦੇ ਚੱਲਦਿਆਂ ਸਿਡਨੀ 'ਚ ਅੱਧੀ ਰਾਤ ਹੋਣ ਵਾਲੀ ਆਤਿਸ਼ਬਾਜ਼ੀ ਅਤੇ ਬੰਬ ਪਟਾਕੇ ਜ਼ਿਆਦਾਤਰ ਲੋਕ TV ਜਾਂ ਮੋਬਾਈਲ ਫੋਨ ਉੱਤੇ ਹੀ ਵੇਖ ਸਕਣਗੇ। ਮੈਲਬਰਨ, ਬ੍ਰਿਸਬਨ, ਐਡੀਲੇਡ, ਕੈਨਬਰਾ ਅਤੇ ਦੂਜੇ ਵੱਡੇ ਸ਼ਹਿਰਾਂ ਵਿੱਚ ਆਤਿਸ਼ਬਾਜ਼ੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ। ਮੈਲਬਰਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਹਿਰ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਗਈ ਹੈ। ਫੈਡਰਲ ਸਰਕਾਰ ਨੇ ਆਖਿਆ ਕਿ ਉਹਨਾਂ ਪਿਛਲੇ 18 ਮਹੀਨਿਆਂ 'ਚ ਵੈਲਫੇਅਰ ਸਕੀਮ 'ਤੇ ਲੱਗਦੀਆਂ 650 ਦੇ ਕਰੀਬ ਠੱਗੀਆਂ ਫੜੀਆਂ ਨੇ ਅਤੇ ਇਹਦੇ ਚੱਲਦਿਆਂ $13 million ਸਰਕਾਰੀ ਖਜ਼ਾਨੇ 'ਚ ਵਾਪਸ ਲਿਆਂਦੇ ਗਏ ਨੇ। ਗਵਰਨਮੈਂਟ ਸਰਵਿਸਿਜ਼ ਦੇ ਮੰਤਰੀ Stuart Robert ne is bare eh bayan ditta.
The simple message to Australians is if you seek to defraud on welfare, you'll be caught. We want to ensure the right amount of money is getting to the right people in the right way. We want to take care of vulnerable Australians. And to do that, we cannot allow criminal syndicates, gangs and others to seek to take away money from those who need it. If you try and defraud the Commonwealth, we'll catch you and we will prosecute you.
ਇਸ ਬਿਆਨ ਤੇ ਟਿੱਪਣੀ ਕਰਦਿਆਂ ਵਿਰੋਧੀ ਧਿਰ ਵੱਲੋਂ ਲੇਬਰ ਪਾਰਟੀ ਦੇ ਬਿਲ ਸ਼ੌਰਟਨ ਨੇ ਆਖਿਆ ਕਿ ਸਰਕਾਰ ਲੋਕਾਂ ਦਾ ਧਿਆਨ ਸਰਕਾਰੂ ਭੱਤਿਆਂ 'ਚ ਕੱਲ੍ਹ ਤੋਂ ਹੋ ਰਹੀ ਕਟੌਤੀ ਤੋਂ ਭਟਕਾਉਣਾ ਚਾਹੁੰਦੀ ਹੈ ਇਸੇ ਲਈ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ
This is the Morrison government's marketing con man stunt. They're trying to distract people on New Year's Eve with a welfare fraud crackdown because on New Year's Day there'll be millions of Australians losing $100 a fortnight on JobSeeker and JobKeeper. The Morrison government's giving millions of Australians one massive New Year's hangover which is going to last for a long time.
ਤੇ ਹੁਣ ਇੱਕ ਖਬਰ ਭਾਰਤ ਤੋਂ ਕੱਲ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਈ 6ਵੇਂ ਦੌਰ ਦੀ ਗੱਲਬਾਤ ਜਿੱਥੇ ਬਿਜਲੀ ਸੋਧ ਬਿੱਲ ਵਾਪਸ ਲੈਣ ਤੇ ਪ੍ਰਦੂਸ਼ਣ ਬਾਰੇ ਲਿਆਂਦੇ ਆਰਡੀਨੈਂਸ 'ਚੋਂ ਪਰਾਲੀ ਸਾੜਨ ਤੇ ਕਿਸਾਨਾਂ ਨੂੰ ਲਾਏ ਜੁਰਮਾਨੇ ਨੂੰ ਹਟਾਉਣ ਸੰਬੰਧੀ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਿਮਤੀ ਬਣੀ ਹੈ ਉੱਥੇ 3 ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ਤੇ ਕਾਨੂੰਨੀ ਗਰੰਟੀ ਦੇਣ ਦੀਆਂ ਕਿਸਾਨਾਂ ਦੀਆਂ ਮੁੱਖ ਮੰਗਾਂ ਤੇ ਰੇੜਕਾ ਬਰਕਰਾਰ ਰਿਹਾ ਹੈ 41 ਕਿਸਾਨ ਆਗੂਆਂ ਅਤੇ 3 ਕੇਂਦਰੀ ਮੰਤਰੀਆਂ ਵਿਚਕਾਰ ਕੱਲ੍ਹ ਤਕਰੀਬਨ 5 ਘੰਟੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਆਖਿਆ ਹੈ ਕਿ ਕਿਸਾਨਾਂ ਵੱਲੋਂ ਭੇਜੇ ਗਏ 4 ਨੁਕਾਤੀ ਏਜੰਡੇ 'ਚੋਂ 2 ਤੇ ਆਪਸੀ ਸਮਝੌਤੇ ਦੇ ਨਾਲ ਘੱਟੋ ਘੱਟ 50% ਫੈਸਲੇ 'ਤੇ ਪਹੁੰਚ ਗਏ ਹਾਂ ਅਤੇ ਬਾਕੀ ਬਚੇ 2 ਏਜੰਡਿਆਂ 'ਤੇ 4 ਜਨਵਰੀ ਨੂੰ ਗੱਲਬਾਤ ਹੋਵੇਗੀ ਇਸ ਖਬਰ ਸੰਬੰਧੀ ਹੋਰ ਵੇਰਵੇ ਪ੍ਰੋਗਰਾਮ 'ਚ ਅੱਗੇ ਚੱਲ ਕੇ ਭਾਰਤ ਡਾਇਰੀ ਵਿੱਚ ਦਿੱਤੇ ਜਾਣਗੇ ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀਆਂ ਖੇਡ ਖਬਰਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੌਮਾਂਤਰੀ ਕ੍ਰਿਕਟ ਕੌਂਸਲ ICC ਦੇ ਦਹਾਕੇ ਦੇ ਸਰਵੋਤਮ ਕ੍ਰਿਕਟਰ ਦਾ ਸਰ ਗੈਰੀ ਫੀਲਡ ਸੋਬਰਟਸ ਦਾ ਖਿਤਾਬ ਜਿੱਤਿਆ ਕੋਹਲੀ ਦਹਾਕੇ ਦਾ ਇੱਕ ਦਿਨਾਂ ਸਰਵੋਤਮ ਕੌਮਾਂਤਰੀ ਕ੍ਰਿਕਟ ਖਿਡਾਰੀ ਵੀ ਚੁਣਿਆ ਗਿਆ ਇਹ ਐਲਾਨ ICC ਨੇ ਟਵਿੱਟਰ 'ਤੇ ਕੀਤਾ ਦੂਜੇ ਪਾਸੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦਹਾਕੇ ਦਾ ICC ਸਪਿਰਿਟ ਆਫ ਕ੍ਰਿਕਟ ਅਵਾਰਡ ਦਿੱਤਾ ਗਿਆ ਇਸ ਦੌਰਾਨ ICC ਨੇ ਆਸਟ੍ਰੇਲੀਅਨ ਖਿਡਾਰੀ ਸਟੀਵ ਸਮਿਥ ਨੂੰ ਦਹਾਕੇ ਦਾ ਟੈਸਟ ਕ੍ਰਿਕਟਰ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਨੂੰ ਦਹਾਕੇ ਦਾ ਸਰਵੋਤਮ T20 ਕ੍ਰਿਕਟਰ ਚੁਣਿਆ ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ ਮੁਦਰਾ ਦੀ ਬਦਲਦਾਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 56.30 ਪੈਸੇ ਪਾਕਿਸਤਾਨ ਦੇ 123.62 ਪੈਸੇ ਅਤੇ ਅਮਰੀਕਾ ਦੇ 77 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਐਡੀਲੇਡ ਵਿੱਚ ਵੀ ਧੁੱਪ ਦਰਸ਼ਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 32 ਡਿਗਰੀ ਮੈਲਬਰਨ 'ਚ ਹਲਕਾ ਮੀਂਹ ਪੈ ਸਕਦਾ ਹੈ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਹੋਬਰਟ ਅਤੇ ਕੈਨਬਰਾ 'ਚ ਬੱਦਰਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 20 ਅਤੇ 22 ਡਿਗਰੀ ਵੋਲਨਗੋਂਗ ਸਿਡਨੀ ਅਤੇ ਨਿਊ ਕਾਸਲ ਵਿੱਚ ਹਲਕੀ ਵਾਛੜ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23 ਡਿਗਰੀ ਬ੍ਰਿਸਬੇਨ ਕੇਨਸ ਅਤੇ ਡਾਰਵਿਨ ਵਿੱਚ ਹਲਕਾ ਮੀਂਹ ਤੂਫਾਨ ਆਉਣ ਦੀ ਸੰਭਾਵਨਾ ਹੈ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 28, 31 ਅਤੇ 32 ਡਿਗਰੀ ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ